Пракрути, Сина, Небьянгат, Гуру, Амардаса, Падабанда, Рамдаса, Паттен, Гуру, Пасири, Харгу, Бенда, Харидай, Хар, Кришна, Гуру, Тега, Бхадар, Чанда, Дасвай, Говин, Сен, Гуру, Дамон, Чарния, Сири Гуру Шабда Камай Джина Джите Панча Брикара Тин Сантан Ко Бандана Сири Чарнан Паратара Кама Бодда Правда Чирамай Барна Сакарма Мамаджо Тихай Памна Саката Кара Сиката Камай Павна Готам Ката Судай Памна Саката Кара Сиката Тумай Павна Готам Ката Судай
Сатанам Шри Вахигуру Садхри Бринда Паратарне Харе Говинда Доре Ко Агракаре Магачали Ранга Гае Суртана Коре Као Бада Бажават Джата Висале Пана Таре Саджита Патанге Саба Пара Паре Хитра Говинда Аваде Кевет Ко Тан Дина Махахара Хае Рахе Аврика Рупа Крипале
Вайвати Каркаса Вайвати Питате Садкар Йогуру Писаджи Наваджи Сад Сангаджи Садья Диван Саджихана Диме Садкар Йогу Садар Аптар Сингхи Адампури Дасрай Сангхи Ажда Самагам Ате Карда Самагам Брахмьяни Баба Будда Сайпи Де Пракаш Пурбану Самаркат Хай Жарм Варна Дохум Байнахи Жан Парупкари Ай Дуния Де Палели Жиде Махапурш Аптар Аптар Ке Аптеле Джапта Сева Симран Ди Кхатти Кхатти Дене Палели Пурш Палели Ате Тор Дене О Саат Санга Дина О Джамаде Рина Барте Не Ота Парупкар Васте Паунте Баба Будда Сайб Дина Де Рутба Хай Кабираж Пай Сантох Сенни не Гурпратап Сурни ди Пехли Раас Вечи Дикхе О Кэдэ Джеме Пани ди Хадеш Мундар Хай Аур Вишалта ди Хад Акаш Хай Аур Джеме Ликхария ди Хад Ганеш Хай Те Сундарта ди Хад Вишну Хай Кэдэ Сикхи ди Хад Баба Будда Сайв ди Хад Гур Сикхи ки Абд Адара Уна То Вад Ке Гур Сикхи ди Камаи Кисне Карни Че Бад Шайя Ди Сева Те Энни Учи Вавастха Хонде Баб Юд Ви Ман Нима Те Мат Учи Е Уна Ди Кхед Пратак Ве Кхи Гай Джина Да Бачан Гуру Саа Ви Ниси Мудя Мара Сайв Гурнах Дев Джи Не Кейта Будья Ме Тере То Боле На Боса Ви Тери Акха Ди Сам Не Ра Мака Хар Веде Гуру Де Даршин Унам Хар Веде Кое Эсе Брам Гьяни Баба Будда Джи Да Аба Пракаш Пурв Джанам Де Ада Памуна Шарда На Мана Ре Я Свере Фер Катха Вичар Уна Де Сабад Джони Е Ун Катха Чари Чеве Паша Де Вя Ди Далле Пенд Барат Гайи Мата Дармудри Нардуру Аргавен Садия Дама Хуйя Баба Нарайан Дас Ти Бади Сева Барат Ди Кити Ис Барат Вич Ви Баба Будда Ди Пай Садо Ди Пай Бедо Ди Пай Бхакту Ди Гуру Карте Брахм Гьяни Саре Махапурш Ате Мама Мори Ди Баба Дату Ди Сария Гуру Пандавасадия Махан Хастия Хаджара Долли Тори Гаи Баде Садкар Пиар Нар Те Гуру Саар Ди Долли Лея Ке Пехла Султан Кур Ае ਨਮਸਕਾਰ ਕਰਕੇ ਫਿਰ ਉੱਥੋਂ ਗੋਇੰਦਵਾਲ ਸਾਹਿਬ ਪਹੁੰਚੇ। ਉਹ ਕਥਾ ਸੁਣੀਏ ਸਾਰੇ ਅੱਜ ਪਿਆਰ ਨਾਲ। ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਧਿਆਨ ਧਰ ਕੇ ਰੱਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬ੍ਰਿੰਦ ਬਰਾਤ ਦੇ ਹਰਿ ਗੋਬਿੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਾੜੇ ਹਨ ਤੇ ਆਪਣਾ ਵਿਆਹ ਕਰਾ ਕੇ ਆਪਣੀ ਧਰਮ ਪਤਨੀ ਪੂਜਨੀ ਮਾਤਾ ਦਮੋਦਰੀ ਦਾ ਡੋਲਾ ਲੈ ਕੇ ਡੋਲੇ ਨੂੰ ਅੱਗੇ ਕਰਕੇ ਪਿੱਛੇ ਬਰਾਤੀ ਤੁਰਿਆ ਕਰਦੇ ਸਨ। ਏਦਾਂ ਦਾ ਰਿਵਾਜ ਸੀਗਾ। ਡੋਲਾ ਅੱਗੇ ਕਹਾਰਾ ਨੇ ਚੁੱਕ ਲਿਆ ਤੇ ਮਾਤਾ ਦਮੋਦਰੀ ਜੀ ਉਸ ਡੋਲੇ 'ਚ ਬੈਠੇ ਹੋਏ ਨੇ। ਉਸ ਕਹਾਰਾਂ ਦੇ ਡੋਲੇ ਦੇ ਪਿਛਲੇ ਪਾਸੇ ਘੋੜੀ ਤੇ ਸ੍ਰੀ ਹਰਗੋਬਿੰਦ ਜੀ ਸੋਭਾ ਪਾਉਂਦੇ ਨੇ। ਸ੍ਰੀ ਸੁਲਤਾਨਪੁਰ ਸਾਹਿਬ ਮੱਥਾ ਟੇਕ ਕੇ ਉੱਥੋਂ ਲੰਘੇ ਹਨ। ਵਾਜੇ ਵਾਜੇ ਵੱਜ ਰਹੇ ਨੇ। ਤੇ ਸ਼ਾਮ ਹੋ ਗਈ, ਸ਼ਾਮ ਸੂਰਜ ਢਲ ਗਿਆ, ਗੋਇੰਦਵਾਲ ਪਹੁੰਚ ਗਿਆ। ਸ੍ਰੀ ਗੋਇੰਦਵਾਲ ਸਾਹਿਬ ਦਰਿਆ ਚੜਿਆ ਵਿਆਸਾ, ਉਹਦੇ ਵਿੱਚੋਂ ਪਾਰ ਹੋਣ ਲਈ ਬੇੜੀਆਂ ਚ ਸਵਾਰ ਹੋ ਕੇ ਦਰਿਆ ਪਾਰ ਕੀਤਾ ਹੈ।
ਸਭ ਪਾਰ ਪਰੇ ਗੋਇੰਦ ਵਾਲੇ
ਦਰਿਆ ਬਿਆਸ ਪਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਬਰਾਤ ਪਹੁੰਚੀ ਹੈ। ਗੁਰੂ ਅਰਜਨ ਦੇਵ ਜੀ ਨੇ ਮਲਾਹਾਂ ਨੂੰ ਜਿਹੜੇ ਗੇੜਿਆਂ ਵਾਲੇ ਸਨ ਉਹਨਾਂ ਨੂੰ ਬਹੁਤ ਧੰਨ ਦਿੱਤਾ, ਬਹੁਤ ਮਾਇਆ ਬਖਸ਼ੀ ਹੈ ਵੀ ਜਿਹਨਾਂ ਨੇ ਬਰਾਤੀਆਂ ਨੂੰ ਆਪਣੀਆਂ ਕਿਸ਼ਤੀਆਂ ਜਾਂ ਆਪਣੇ ਬੇੜੇ 'ਚ ਬਿਠਾ ਕੇ ਉਲੜੇ ਪਾਸਿਓਂ ਮਾਝੇ ਵਾਲੇ ਪਾਸੇ ਜਾ ਕੇ ਛੱਡਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੁੰਦਰ ਸਰੂਪ ਦੇਖ ਕੇ, ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਦੇਖ ਕੇ ਉਹ ਬੜਾ ਵੀ ਤਰ ਗਏ, ਉਹ ਨਿਹਾਲ ਹੋ ਗਏ। ਕਹਿੰਦੇ ਅੱਜ ਸਾਡੀ ਸੇਵਾ ਸਫਲ ਹੋ ਗਈ ਵੀ ਸਾਡੀਆਂ ਬੇੜੀਆਂ 'ਚ ਗੁਰੂ ਸਾਹਿਬ ਬੈਠੇ ਹਨ। ਗੋਇੰਦਵਾਲ ਸਾਹਿਬ ਤੇਰਾ ਪੈ ਗਿਆ ਸੀ, ਅੱਗੇ ਮਾਈਆਂ ਬੀਬੀਆਂ ਨੇ ਪਹਿਲਾਂ ਹੀ ਡੰਗਰ ਤਿਆਰ ਕੀਤਾ। ਬਾਬਾ ਜੀ ਮੋਹਰੀ ਜੀ ਦੀ ਘਰਵਾਲੀ ਗੁਰੂ ਅਰਜਨ ਦੇਵ ਜੀ ਦੀ ਮਾਮੀ, ਉਹਨੇ ਸਾਰਾ ਬੰਦੋਬਸਤ ਆਪਣੀਆਂ ਨੂੰਹਾਂ ਧੀਆਂ ਨੂੰ ਲਾ ਕੇ ਕੀਤਾ ਹੋਇਆ ਸੀ। ਲੰਗਰ ਗੁਰੂ ਦਾ ਤਿਆਰ ਸੀ, ਉੱਥੇ ਨਿਵਾਸ ਕੀਤਾ ਹੈ। ਰੱਥ ਹਨ, ਘੋੜੇ ਹਨ, ਊਠ ਹਨ, ਗੱਡੇ ਹਨ, ਰੇੜੇ ਹਨ, ਸਾਰੇ ਬਰਾਤੀਆਂ ਦੇ ਕੋਲ ਘੋੜੇ ਖੋਲ ਖੋਲ ਕੇ, ਬਲਦ ਖੋਲ ਖੋਲ ਕੇ ਬੰਨੇ ਗਏ। ਉਹਨੂੰ ਪੱਠੇ ਪਾਉਣ ਦਾ ਬੰਦੋਬਸਤ ਹੁੰਦਾ, ਉਹ ਵੀ ਬਾਬਾ ਮੋਹਰੀ ਜੀ ਨੇ ਕਰਵਾਇਆ ਹੈ। ਤੇ ਮਾਤਾ ਦਮੋਦਰੀ ਜੀ ਡੋਲਾ ਉਹਨਾਂ ਦਾ ਮਹਿਲਾ ਵਿੱਚ, ਗੁਰੂ ਅਰਜਨ ਗੁਰੂ ਅਮਰਦਾਸ ਜੀ ਦਾ ਘਰ ਹੈ ਚਵਾਲਾ ਸਾਹਿਬ, ਉੱਥੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਰਹਿੰਦੇ ਹਨ, ਯਾਨੀ ਗੁਰੂ ਅਰਜਨ ਦੇਵ ਜੀ ਦਾ ਜਨਮ ਵੀ ਉੱਥੇ ਹੋਇਆ ਗੋਇੰਦਵਾਲ ਸਾਹਿਬ ਚਵਾਲਾ ਸਾਹਿਬ ਵਿੱਚ। ਤੇ ਉਹਨਾਂ ਦੀ ਮਾਮੀ ਬੜੀ ਸਿਆਣੀ ਸੀ, ਬਾਬਾ ਮੋਹਰੀ ਦੀ ਘਰ ਵਾਲੀ, ਉਹ ਆਪ ਅੱਗੋਂ ਦੀ ਆਈ ਤੇ ਆਪਣੀ ਨੂੰਹ ਨੂੰ ਭਾਵ ਆਪਣੇ ਭਾਣਜੇ ਦੀ ਵੀ ਅੱਗੋਂ ਨੂੰਹ ਹੈ, ਗੁਰੂ ਅਰਜਨ ਸਾਹਿਬ ਜੀ ਦੇ ਨੂੰਹ ਮਾਤਾ ਦਮੋਦਰੀ ਜੀ ਨੂੰ ਲੈ ਕੇ ਉਹ ਮਾਈ ਅੰਦਰ ਚਲੀ ਗਈ। ਬੜੇ ਆਦਰ ਦੇ ਨਾਲ ਸਤਿਕਾਰ ਦੇ ਨਾਲ ਅੰਦਰ ਬਿਠਾਇਆ ਹੈ। ਔਰ ਬਾਕੀ ਬਰਾਤੀ ਸਾਰੇ ਆਲੇ ਦੁਆਲੇ ਜਿੱਥੇ ਜਿੱਥੇ ਰਿਹਾਇਸ਼ ਦਾ ਬੰਦੋਬਸਤ ਸੀਗਾ ਉੱਥੇ ਉੱਥੇ ਠਹਿਰ ਗਏ ਹਨ। ਜਿਹੜੇ ਗੱਡੇ ਸਨ ਰੇੜੇ ਸਨ ਉਹ ਵੀ ਰੋਕ ਦਿੱਤੇ ਹਨ, ਬਰਦਾਂ ਨੂੰ ਖੋਲ ਕੇ ਪਾਣੀ ਪਿਆਇਆ ਹੈ, ਪੱਠੇ ਪਾਏ ਹਨ। ਬਾਬਾ ਮੋਹਰੀ ਜੀ ਬਰਾਤ ਨਾਲ ਵੀ ਗਏ ਸਨ ਤੇ ਆਉਂਦਿਆਂ ਸਨ ਬੈਠੇ ਨੇ, ਉਹਨਾਂ ਦੇ ਸਾਰੀ ਜ਼ਿੰਮੇਵਾਰੀ ਨਾਲ ਵੀ ਗੁਰੂ ਮਹਾਰਾਜ ਆਏ ਨੇ ਸਾਡੇ ਪਿੰਡ ਸਾਡਾ ਮਰਜ ਬਣਦਾ। ਬਾਬਾ ਮੋਹਰੀ ਜੀ ਨੇ ਸਾਰੀ ਬਰਾਤ ਦੀ ਸੇਵਾ ਆਪ ਆਪਣੀ ਨਿਗਰਾਨੀ ਚ ਕਰਵਾਈ ਹੈ। ਬੜੇ ਸੋਹਣੇ ਲੰਗਰ ਪ੍ਰਸ਼ਾਦ ਪਕਵਾਨ ਮਿਠਾਈਆਂ ਬਣੀਆਂ ਹੋਈਆਂ ਸਨ, ਉੱਥੇ ਵੀ ਉਹ ਸਾਰਿਆਂ ਨੂੰ ਛਕਾਈਆਂ ਨੇ। ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਆਪਣੇ ਵੱਡੇ ਮਾਮੇ ਮੋਹਣ ਨੂੰ ਜਾ ਕੇ ਮੱਥਾ ਟੇਕਿਆ। ਮਾਮਾ ਮੋਹਣ ਜੀ ਬ੍ਰਹਮ ਗਿਆਨੀ ਪਰਮਹੰਸ ਇਹੋ ਜਿਹੇ ਸਨ ਵੀ ਉਹ ਕਿਸੇ ਨਾਲ ਦੇਗਾ ਦੇਗਾ ਰੱਖਦੇ ਨਹੀਂ ਸਨ, ਵਿਆਹ ਸ਼ਾਦੀਆਂ ਤੇ ਵੀ ਉਹ ਜਾਣਦੇ ਨਹੀਂ ਸਨ, ਉਹਦੇ ਆਪਣੇ ਮਸਤਾਨੀ ਸੰਭਾਲ ਰਹਿੰਦੇ ਸੀ। ਬਾਬੇ ਮੋੜ ਤੋਂ ਜਾ ਕੇ ਜਵਾਲੇ ਦੇ ਵਿੱਚ ਨਮਸਕਾਰ ਕੀਤੀ ਹੈ। ਬਾਬਾ ਮੋੜ ਜੀ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖ ਕੇ ਬੜੇ ਖੁਸ਼ ਹੋਏ। ਸ੍ਰੀ ਹਰਗੋਬਿੰਦ ਨੂੰ ਆਪਣੀ ਗੋਦੀ ਚ ਬਿਠਾ ਲਿਆ। ਬਜ਼ੁਰਗ ਬਾਬੇ ਨੇ ਆਪਣੀ ਭੈਣ ਦੇ ਪੋਤੇ ਨੂੰ ਗੋਦੀ ਚ ਬਿਠਾ ਕੇ ਸਿਰ ਤੇ ਹੱਥ ਫੇਰਿਆ, ਪਿਆਰ ਕੀਤਾ, ਮੱਥਾ ਚੁੰਮਿਆ ਹੈ। ਗੁਰੂ ਅਰਜਨ ਦੇਵ ਜੀ ਕੋਲੋਂ ਵਿਆਹ ਦੀ ਸਾਰੀ ਵਾਰਤਾ ਪੁੱਛੀ ਹੈ। ਪੁੱਤਰ ਜੀ ਵਿਆਹ ਠੀਕ ਹੋ ਗਿਆ? ਸਾਰਾ ਕੁੱਝ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਉਹਨਾਂ ਨੇ ਕਿਹਾ ਹਾਂ ਮਾਮਾ ਜੀ, ਤੁਹਾਡੀ ਕਿਰਪਾ, ਮਹਾਂਪੁਰਸ਼ਾਂ ਦੀ ਕਿਰਪਾ ਨਾਲ ਸਭ ਠੀਕ ਹੋ ਗਿਆ। ਜਿਵੇਂ ਜਿਵੇਂ ਵਿਆਹ ਦਾ ਸਾਰਾ ਪ੍ਰੋਗਰਾਮ ਦੇਖਿਆ ਸੀ, ਗੁਰੂ ਅਰਜਨ ਦੇਵ ਜੀ ਨੇ ਆਪ ਆਪਣੇ ਮਾਮੇ ਮੋਹਣ ਜੀ ਨੂੰ ਦੱਸਿਆ। ਇਸ ਤਰ੍ਹਾਂ ਆਪੋ ਆਪਣੀ ਥਾਵਾਂ ਤੇ ਫਿਰ ਆ ਕੇ ਜਿੱਥੇ ਮੰਜੇ ਬਿਸਤਰੇ ਲੱਗੇ ਹੋਏ ਸਨ, ਇੱਕ ਮੰਜੇ ਤੇ ਗੁਰੂ ਅਰਜਨ ਦੇਵ ਜੀ, ਦੂਜੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਅੱਗੇ ਬਾਬਾ ਬੁੱਢਾ ਜੀ, ਭਾਈ ਸਾਧੋ ਜੀ, ਬ੍ਰਹਮ ਗਿਆਨੀ, ਸਾਰੇ ਆਪੋ ਆਪਣੇ ਮੰਜਿਆਂ ਤੇ ਵਿਰਾਜਮਾਨ ਹੋ ਗਏ ਹਨ। ਫਿਰ ਚਵਾਲਾ ਸਾਹਿਬ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਬੋਲੀ ਸਾਹਿਬ ਦੇ ਵੀ ਦਰਸ਼ਨ ਕੀਤੇ।
ਅੰਮ੍ਰਿਤ
ਵੇਲੇ ਉੱਠ ਕੇ ਸਾਰੀ ਬਰਾਤ ਬਾਬਾ ਬੁੱਢਾ ਜੀ, ਭਾਈ ਸਾਧੋ ਜੀ, ਭਾਈ ਬਹਿਲੋ ਜੀ, ਭਾਈ ਭਗਤੋ ਜੀ, ਗੁਰੂ ਅਰਜਨ ਦੇਵ ਜੀ, ਸਾਰੇ ਮਹਾਂਪੁਰਸ਼ ਸ੍ਰੀ ਬੌੜੀ ਸਾਹਿਬ ਗਏ। ਬੌੜੀ ਸਾਹਿਬ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਫਿਰ ਨਾਨਕ ਗੁਰੂ ਜੀ ਦੀ ਯਾਦ ਵਿੱਚ ਬਹਿ ਕੇ ਕੁਝ ਸਿਮਰਨ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਚ ਮਾਨਸੀ ਪੂਜਾ, ਸਾਧ ਸੰਗਤ ਦੀ ਦੋ ਪ੍ਰਕਾਰ ਦਾ ਮੱਥਾ ਟੇਕਣਾ, ਇੱਕ ਆਪਾਂ ਆਉਂਦੇ ਹਾਂ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਇੱਕ ਧਿਆਨ ਵਿੱਚ ਮੱਥਾ ਟੇਕਦੇ। ਇੱਥੇ ਬੈਠੇ ਬੈਠੇ ਹੀ ਕਈ ਗੁਰਮੁਖ ਸ੍ਰੀ ਅੰਮ੍ਰਿਤਸਰ ਜਾਣ ਦੇ ਇਸ਼ਨਾਨ ਕਰ ਆਉਂਦੇ, ਬੈਠੇ ਬੈਠੇ ਹਜ਼ੂਰ ਸਾਹਿਬ ਦਰਸ਼ਨ ਕਰ ਆਉਂਦੇ ਧਿਆਨ ਦੇ ਨਾਲ। ਉਹ ਮਾਨਸਿਕ ਪੂਜਾ ਹੁੰਦੀ, ਉਹਦਾ ਬੜਾ ਜ਼ਿਆਦਾ ਫਲ ਮਿਲਦਾ। ਧਿਆਨ ਪਵਿੱਤਰ ਵਾਲੇ ਪਾਸੇ ਧਿਆਨ ਦੇਣਾ ਹੀ, ਉਹ ਮਾਨਸਿਕ ਪੂਜਾ ਸ੍ਰੀ ਗੁਰੂ ਅਮਰਦਾਸ ਜੀ ਦੀ, ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਇਹਨਾਂ ਨੂੰ ਗ੍ਰੰਥੀ ਸਾਹਿਬ ਕੱਪੜੇ ਕੁੱਪੜੇ ਪਾ ਕੇ ਤਿਆਰ ਹੋ ਗਏ। ਸਾਰਿਆਂ ਨੇ ਆਪਣੇ ਆਪਣੇ ਗੰਡੇ, ਰੱਥ, ਗੜਬਹਿਨਾ ਸਾਰੇ ਜੋੜ ਲਏ। ਜਾਣ ਲੱਗਿਆ ਗੁਰੂ ਅਰਜਨ ਦੇਵ ਜੀ ਫਿਰ ਆਪਣੇ ਮਾਮੇ ਮੋਹਣ ਗੁਰ ਚਵਾਲੇ ਸਾਹਿਬ ਜੀ ਗਏ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਾਮਾ ਜੀ, ਹੁਣ ਆਪਦੇ ਚਰਨਾਂ ਚ ਬੇਨਤੀ ਹੈ, ਬਰਾਤ ਵਾਪਸ ਜਾ ਰਹੀ ਅੰਮ੍ਰਿਤਸਰ, ਤੁਸੀਂ ਕਿਰਪਾ ਕਰਕੇ ਵਾਪਸ ਤਾਂ ਸਾਡੇ ਕੋਲ ਚਲੋ, ਅੰਮ੍ਰਿਤਸਰ
ਚਲੋ।
ਜਦੋਂ ਦਾ ਅੰਮ੍ਰਿਤਸਰ ਬਣਿਆ ਮੋਹਰ ਡਿੱਗਿਆ, ਗੁਲਾਮ ਦਾ ਅਸੀਂ ਘਰ ਤਾਂ ਬੋਲ ਰਹੇ ਸੀ, ਕਹਿੰਦਾ ਮੈਂ ਗੁਰੂ ਬਣਨਾ ਸੀ, ਇਹ ਗੁਰੂ ਬਣ ਕੇ ਮੇਰੀ ਥਾਂ ਤੇ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਈ ਵਾਰੀ ਯਾਦ ਕੀਤਾ, ਪਰ ਉੱਥੇ ਨਹੀਂ ਗਏ, ਇੱਥੇ ਹੀ ਗੁਰੂ ਅਰਜਨ ਦੇਵ ਜੀ ਮਿਲ ਕੇ ਜਾਂਦੇ ਸਨ, ਪੋਥੀਆਂ ਵੀ ਲੈ ਕੇ ਇੱਥੋਂ ਹੀ ਗੋਬਿੰਦਵਾਲ ਤੋਂ ਗਏ। ਅੱਜ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਵੀ ਮਾਮਾ ਮੋਹਣ ਜੀ ਕੁਝ ਪਿਆਰ ਦੀ ਰੰਗਤ ਤੇ ਰੰਗੇ ਨੇ, ਇਹਨਾਂ ਨੂੰ ਬੇਨਤੀ ਕਰਕੇ ਵੇਖੀਏ। ਮਹਾਰਾਜ ਕਹਿੰਦੇ, ਮਾਮਾ ਜੀ, ਵੀ ਅੰਮ੍ਰਿਤਸਰ ਤੀਰਥ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਮਰਦਾਸ ਤੁਹਾਡੇ ਪਿਤਾ ਜੀ ਦੇ ਹੁਕਮ ਨਾਲ ਬਣਾਇਆ, ਚੱਲ ਕੇ ਦਰਸ਼ਨ ਕਰੋ। ਤੁਹਾਡੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਦੇਖਿਆ, ਬਾਣੀ ਇਕੱਠੀ ਕਰਕੇ ਪੋਥੀਆਂ ਤੋਂ ਇੱਕ ਸਰੂਪ ਤਿਆਰ ਕਰ ਦਿੱਤਾ ਹੈ। ਸੁੰਦਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਬਣ ਗਿਆ, ਤੁਸੀਂ ਚੱਲ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ ਤੇ ਵੇਖੋ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਇਆ। ਆਪ ਚੱਲ ਕੇ ਇੱਕ ਵਾਰੀ ਉਸ ਤੀਰਥ ਦੇ ਦਰਸ਼ਨ ਕਰੋ।
ਸ੍ਰੀ ਹਰਿਮੰਦਰ ਸੁੰਦਰ
ਸ੍ਰੀ ਹਰਿਮੰਦਰ ਸਾਹਿਬ ਬੜਾ ਸੁੰਦਰ ਬਣ ਗਿਆ ਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਨਜ਼ਾਰਾ ਵੇਖਣ ਵਾਲਾ। ਮਾਮਾ ਜੀ, ਤੁਸੀਂ ਇੱਕ ਵਾਰੀ ਕਿਰਪਾ ਕਰੋ, ਚਰਨ ਪਾਓ, ਸਾਡੀ ਬੇਨਤੀ ਮੰਨੋ। ਹਾਂਜੀ, ਉਸ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨ ਕੀਤੇ ਗਏ ਹਨ। ਪਹਿਲਾਂ ਅੰਮ੍ਰਿਤ ਸਰੋਵਰ ਹੈ, ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਹਰਿਮੰਦਰ ਸਾਹਿਬ ਦੇ ਵਿਚਕਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤੇ ਬੜਾ ਹੀ ਖੁਸ਼ੀ ਦਾ ਸਮਾਂ ਮਾਮਾ ਜੀ, ਵਿਆਹ ਦਾ ਸਮਾਂ ਹੈ, ਡੋਲੀ ਲੈ ਕੇ ਜਾ ਰਹੇ ਹਾਂ, ਤੁਸੀਂ ਨਾਲ ਹੋਏ ਤਾਂ ਸਾਡੀ ਖੁਸ਼ੀ ਦੁੱਗਣੀ ਹੋ ਜਾਏਗੀ, ਤੁਸੀਂ ਨਾਲ ਚੱਲੋ। ਹਾਂਜੀ, ਸਾਰੇ ਮਹਾਂਪੁਰਸ਼ ਨਾਲ ਨੇ, ਬਾਬਾ ਬੁੱਢਾ ਜੀ ਨਾਲ ਨੇ, ਭਾਈ ਸਾਧੂ ਜੀ ਨਾਲ ਨੇ, ਮਾਮਾ ਮੋਹਰੀ ਜੀ ਬਲਾਦ ਦੇ ਨਾਲ ਹੀ ਵਾਪਸ ਜਾ ਰਹੇ ਨੇ, ਬਾਬਾ ਦਲਤੂ ਜੀ ਜਾ ਰਹੇ ਨੇ, ਤੁਸੀਂ ਇਹਨਾਂ ਮਹਾਂਪੁਰਸ਼ਾਂ ਨਾਲ ਬਚਪਨ ਤੋਂ ਰਹੇ ਹੋ। ਆਖੋ ਸਤਨਾਮ ਸ੍ਰੀ ਸਾਧ ਸੰਗਤ ਦੀ ਜਿਹੜੀ ਕਿਸੇ ਵੀ ਸੰਪਰਦਾਰੀਆਂ ਪੁਰਾਣੀਆਂ ਹਸਤੀਆਂ ਹੁੰਦੀਆਂ ਨੇ ਉਹਨਾਂ 'ਚ ਬੜਾ ਕੁਛ ਹੁੰਦਾ ਹੈ। ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ। ਅਸੀਂ ਜਿਹੜੇ ਮੇਰੇ ਵਰਗੇ ਆਪ ਹੀ ਮਾਲਕ ਬਣ ਜਾਂਦੇ ਵੀ ਅਸੀਂ ਸਭ ਤੋਂ ਸਿਆਣੇ ਹਾਂ, ਸਾਡੇ ਤੋਂ ਪਿੱਛੇ ਕੋਈ ਲੋੜ ਹੀ ਨਹੀਂ, ਪਿੱਛੇ ਉਹ ਗਿਆ ਨਹੀਂ ਹੋਇਆ ਹੀ ਕੋਈ, ਅਸੀਂ ਨਹੀਂ। ਪੁਰਾਣੇ ਜਿਹੜੇ ਸੀ ਨਾ ਆਪਣੇ ਤੋਂ ਵੱਡਿਆਂ ਤੋਂ ਸੇਧ ਲੈਂਦੇ ਸੀ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਗੱਲਾਂ, ਜਦੋਂ ਪੁਰਾਣੀਆਂ ਗੱਲਾਂ ਕਰਦੇ ਸੀ ਨਾ ਆਪਸ ਪੁਰਾਣੇ ਬਜ਼ੁਰਗ ਬਹਿ ਕੇ ਪਿਛਲੀਆਂ ਯਾਦਾਂ ਉਹਦੇ ਵਿੱਚੋਂ ਹੀ ਗਿਆਨ ਲੱਭਦੇ ਸੀ ਤੇ ਮਾਰੇ ਕਹਿੰਦੇ ਬਾਬਾ ਜੀ ਤੁਸੀਂ ਪੁਰਾਣੇ ਹੋ, ਬਾਬਾ ਬੁੱਢਾ ਜੀ ਪੁਰਾਤਨ ਹੰਸ, ਇਸੇ ਤਰ੍ਹਾਂ ਬਾਬਾ ਦਾਤੂ ਜੀ ਔਰੰਗਜ਼ੇਬ ਦੇ ਸਾਹਿਬਜ਼ਾਦੇ ਉਹ ਵੀ ਨਾਲ ਹਨ ਤੇ ਪੁਰਾਣੇ ਸਿੱਖ ਸਾਰੇ ਤੁਸੀਂ ਇਕੱਠੇ ਹੋਵੋਗੇ ਨਾ ਸਾਨੂੰ ਬੜੀ ਖੁਸ਼ੀ ਹੋਵੇ, ਤੁਸੀਂ ਨਾਲ ਚੱਲੋ। ਹਾਂਜੀ, ਇਹਦਾ ਗੁਰੂ ਅਰਜਨ ਦੇਵ ਜੀ ਨੇ ਮਾਮੇ ਮੋਹਣ ਨੂੰ ਸ੍ਰੀ ਅੰਮ੍ਰਿਤਸਰ ਜਾਣ ਦੀ ਬੇਨਤੀ ਕੀਤੀ। ਅੱਜ ਪਤਾ ਨੀ ਕੀ ਹੋਇਆ ਤੇਰੇ ਸੀ ਕਿ ਮਾਮੇ ਮੋਹਣ ਨੇ ਨਾ ਨਹੀਂ ਕੀਤੀ, ਨਹੀਂ ਤੇ ਕਿਤੇ ਗਿਆ ਹੀ ਨੀ ਸਾਰੀ ਉਮਰ, ਨਾ ਕਿਸੇ ਵਿਆਹ ਸ਼ਾਦੀ ਚ, ਨਾ ਕਿਸੇ ਦੇ ਅਮਲੇ ਬਰਨੇ ਚ, ਨਾ ਕਿਸੇ ਦੇ ਕਿਤੇ ਨੀ, ਅੰਮ੍ਰਿਤਸਰ ਵੀ ਨੀ ਗਿਆ। ਅੱਜ ਮੰਨ ਗਏ, ਅੱਜ ਕਹਿਣ ਲੱਗੇ ਠੀਕ ਹੈ ਜੇ ਤੁਹਾਡਾ ਹੁਕਮ ਹੈ ਤੇ ਮੈਂ ਅੰਮ੍ਰਿਤਸਰ ਚੱਲਾਂਗਾ। ਹਾਂਜੀ, ਜਦੋਂ ਮਾਮਾ ਮੋਹਣ ਜੀ ਵੱਡੇ ਮਾਮੇ ਗੁਰੂ ਅਰਜਨ ਦੇਵ ਜੀ ਦੇ ਨਾਲ ਹੋ ਪਏ, ਬੜੇ ਖੁਸ਼ ਹੋਏ ਗੁਰੂ ਅਰਜਨ ਦੇਵ, ਬਹੁਤ ਅੱਜ ਸਾਡਾ ਮਾਮਾ ਸਾਡੇ ਨਾਲ ਜਾ ਰਿਹਾ, ਗੁਰੂ ਰਾਮਦਾਸ ਦੀ ਨਗਰੀ ਚਰਨ ਪਾਏਗਾ, ਉੱਥੇ ਦਰਸ਼ਨ ਕਰੇਗਾ, ਸਾਡੀ ਸਾਨੂੰ ਸੇਵਾ ਦਾ ਮੌਕਾ ਦੇਵੇਗਾ। ਇਸ ਖੁਸ਼ੀ 'ਚ ਮਹਾਰਾਜ ਦੁੱਗਣੇ ਹੋ ਗਏ, ਬਾਬਾ ਮੋਹਣ ਜੀ ਨੂੰ, ਮਾਮਾ ਮੋਹਣ ਜੀ ਨੂੰ ਉਹਨਾਂ ਨੂੰ ਵੱਖਰੇ ਡੋਲੇ 'ਚ ਇੱਕ ਪਾਲਕੀ 'ਚ ਬਿਠਾਇਆ, ਬਈ ਇਹ ਬਜ਼ੁਰਗ ਨੇ ਇਹਨਾਂ ਨੂੰ ਪਾਲਕੀ ਦੀ ਸਵਾਰੀ ਬਿਠਾਓ। ਹਾਂਜੀ, ਬਾਬਾ ਮੋਹਰੀ ਜੀ ਉਹ ਛੋਟੇ ਮਾਮੇ ਸਨ, ਉਹਦਾ ਨਾਲ ਸਨ, ਉਹ ਦੁਨਿਆਵੀ ਸਨ, ਜਿਵੇਂ ਰਿਸ਼ਤੇਦਾਰੀਆਂ ਜਾਣਾ ਆਉਣਾ, ਕੰਮ ਕਾਰ ਕਰਨਾ, ਰਿਸ਼ਤੇਦਾਰੀ ਨਿਭਾਉਣੀ ਭਾਈਚਾਰੇ ਵਿੱਚ, ਉਹ ਮੋਹਰੀ ਸਨ, ਨਾ ਵੀ ਮੋਹਰੀ ਸੀ ਤੇ ਹੈ ਵੀ ਮੋਹਰੀ ਸਨ, ਮੋਹਰੀ ਪੁੱਤ ਸਨਮੁਖ ਹੋਇਆ ਨਾਮ ਦੱਸਿਆ ਪਿਆਰੀ ਭਾਈ ਜੀ। ਉਹ ਵਿਆਹ ਦੇ ਵਿੱਚ ਪਹਿਲਾਂ ਤੋਂ ਸ਼ਾਮਲ ਸਨ, ਪ੍ਰਾਰਥਨਾ ਵੀ ਗਏ ਸਨ, ਟੋਲੀ ਨਾਲ ਲੈ ਕੇ ਆਏ, ਉਹਨਾਂ ਨੂੰ ਵੀ ਫਿਰ ਮਹਾਰਾਜ ਨੇ ਕਿਹਾ ਵੀ ਤੁਸੀਂ ਸਾਡੇ ਨਾਲ ਅੰਮ੍ਰਿਤਸਰ ਤੇ ਚੱਲਣਾ। ਪਹਿਲਾਂ ਇਉਂ ਹੁੰਦਾ ਸੀ ਵੀ ਬਰਾਤ ਜਿਹੜੇ ਬੰਦੇ ਬਰਾਤੀ ਕੋਈ ਸ਼ਾਮਲ ਹੋਵੇ ਨਾ, ਜਿੰਨਾ ਚਿਰ ਟੋਲੀ ਘਰ ਨਹੀਂ ਬਣਦੀ ਉਹ ਨਾਲ ਰਹਿੰਦੇ ਸੀ, ਇਹ ਜੀ ਵੀ ਰਸਤੇ ਵਿੱਚੋਂ ਹੀ ਬਾਏ ਬਾਏ ਕਰਦੇ। ਅੱਜ ਕੱਲ੍ਹ ਇਵੇਂ ਹੀ ਹੈ ਬਈ, ਉੱਥੇ ਗੁਰਦੁਆਰੇ ਜਾਓ, ਸਗਨ ਪਾਓ ਤੇ ਆਪਣੇ ਘਰ ਨੂੰ ਤੁਰ ਜਾਓ। ਪਰ ਉਦੋਂ ਇਹ ਸੀ ਵੀ ਬਰਾਤ ਜਾਣ ਤੋਂ ਪਹਿਲਾਂ ਉੱਥੇ ਹਾਜ਼ਰ ਹੋਣਾ, ਪੰਜ ਚਾਰ ਦਿਨ ਪਹਿਲਾਂ ਪਹੁੰਚਣਾ, ਫਿਰ ਬਰਾਤ ਤਿਆਰੀ ਕਰਾਉਣੀ, ਫਿਰ ਨਾਲ ਜਾਣਾ, ਡੋਲੀ ਲੈ ਕੇ ਵਾਪਸ ਆਉਣਾ। ਹੁਣ ਦੇਖੋ ਅੰਮ੍ਰਿਤਸਰ ਤੋਂ ਗੋਇੰਦਵਾਲ 50 ਮੀਲ ਲਗਭਗ ਹੈ ਹੀ ਹੈ, ਉਦੋਂ ਅੱਗੇ ਸੁਲਤਾਨਪੁਰ, ਫਿਰ ਡੱਲਾ। ਅੰਮ੍ਰਿਤਸਰ ਪਹਿਲਾਂ ਮਾਮਾ ਮੋਹਰੀ ਜੀ ਗਏ ਸਾਰੇ ਪਰਿਵਾਰ ਸਮੇਤ, ਉੱਥੋਂ ਫਿਰ ਆਏ ਡੱਲੇ ਗੋਇੰਦਵਾਲ ਤੋਂ ਲੰਘ ਕੇ, ਹੁਣ ਫਿਰ ਗੋਇੰਦਵਾਲ ਤੋਂ ਲੰਘ ਕੇ ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਤੋਂ ਫਿਰ ਗੋਇੰਦਵਾਲ ਆਉਣਾ। ਇਹ ਜ਼ਿੰਮੇਵਾਰੀ ਇੱਦਾਂ ਦੀ ਹੁੰਦੀ ਸੀ ਉਦੋਂ ਮੋਹਰੀ ਤੇ ਸੰਸਰਾਮ ਤੇ ਬਾਬਾ ਆਨੰਦ ਜੀ, ਬਾਬਾ ਅਰਜਾਨੀ ਮਲ ਜੀ, ਅਰਥ ਮਲ ਜੀ, ਬਾਬਾ ਸੁੰਦਰ ਜੀ, ਇਹ ਸਾਰੇ ਹੀ ਭੱਲੇ ਸਾਹਿਬਜ਼ਾਦੇ ਅੰਮ੍ਰਿਤਸਰ ਤੱਕ ਵਾਪਸ ਨਾਲ ਜਾਣਗੇ। ਹਾਂਜੀ,
ਜਿਹੜੇ
ਫਰਲੇ ਹਨ ਹਵਾ ਵਿੱਚ, ਫਰਨਾਂਦੇ ਲਹਿਰਾਂਦੇ ਆਂਦੇ
ਕੁਲਾਹਲ ਮਾਰਗ ਮਾਹੀ ਪੁਠਾਈ
ਔਰ ਸਾਧ ਸੰਗਤ ਦੀ ਬੜਾ ਕੁਲਾਹਲ ਹੋ ਗਿਆ ਘੋੜੇ ਹਿਣਕ ਰਹੇ ਹਨ ਨਗਾਰੇ ਵੱਜ ਰਹੇ ਹਨ ਤੁਰਲੀਆਂ ਤੇ ਸਹਿਨਾਈਆਂ ਤੇ ਬੰਸਰੀਆਂ ਦੀ ਆਵਾਜ਼ ਮਨ ਨੂੰ ਮੋਹਦੀ ਹੈ ਪਤਾ ਲੱਗਦਾ ਵੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੀ ਬਰਾਤ ਡੋਲੀ ਵਾਪਸ ਆ ਰਹੀ ਹੈ ਹਾਂਜੀ
ਬਾਬਾ
ਦਾਤੂ ਜੀ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਉਹ ਵੀ ਬਰਾਤ ਵਿੱਚ ਸਨ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਹਾਂਜੀ
ਚੱਲਾਂਗੇ
ਤੁਸੀਂ ਚਲੇ ਜਾਣਾ ਪਿਆ ਮੈਨੂੰ ਲੈ ਜਾਣਾ ਆਪਾਂ ਚੱਲਾਂ ਸਵੇਰੇ ਪ੍ਰਸਥਾਨ ਕਰਿਆ ਜੀ ਆਪ ਜੀ ਤੇ ਹੁਣ ਰਾਤ ਤਾਂ ਇੱਥੇ ਆਰਾਮ ਕਰੋ ਬਾਬਾ ਦਾਤੂ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਹਾਡਾ ਹੁਕਮ ਨਹੀਂ ਸੀ ਬੋਲ ਸਕਦੇ ਪਰ ਹੁਣ ਏਦਾਂ ਹੈ ਬਈ ਹੁਣ ਹੁਣੇ ਤੁਰੇ ਹਾਂ ਕੋਈ ਜਵਾਬ ਤੋਂ ਰਾਤ ਰਹਿ ਗਏ ਤੇ ਉੱਧਰ ਘਰ ਡੋਲੀ ਦੀ ਉਡੀਕ ਹੋ ਰਹੀ ਹੈ ਛੇਤੀ ਛੇਤੀ ਹੁਣ ਨੂੰਹ ਨੂੰ ਲੈ ਕੇ ਗੰਗਾ ਮਾਤਾ ਵੀ ਉਡੀਕ ਰਹੀ ਸੀ ਨਾ ਮਹਾਰਾਜ ਕਹਿੰਦੇ ਉੱਧਰ ਉਡੀਕ ਹੋ ਰਹੀ ਹੈ ਤੇ ਸਾਨੂੰ ਇੱਥੇ ਰਾਤ ਨਾ ਲਵਾਓ ਹੁਣ ਸਾਨੂੰ ਜਾਣਦੇ ਹੋ ਆਉਂਦਿਆਂ ਅਸੀਂ ਤੁਹਾਡੇ ਕੋਲ ਰਾਤ ਆਈ ਹੈ ਹੁਣ ਜਾਣਦੇ ਹੋ ਸਾਨੂੰ ਰਸਤੇ ਜਾਂਦਿਆਂ ਬਰਾਤ ਨੂੰ ਤੁਸੀਂ ਬਹੁਤ ਵਧੀਆ ਲੰਗਰ ਛਕਾਇਆ ਤੁਸੀਂ ਕੋਈ ਸੇਵਕ ਕਸਰ ਨਹੀਂ ਛੱਡੀ ਤੁਹਾਡੀ ਸੇਵਾ ਬੜੀ ਪ੍ਰਵਾਨ ਹੋਈ ਗੁਰੂ ਮਹਾਰਾਜ ਨੂੰ ਇਸ ਕਰਕੇ ਹੁਣ ਤੁਸੀਂ ਸਾਨੂੰ ਨਾ ਰੋਕੋ ਤੇ ਜਾਣਦੇ ਹੋ ਹਾਂਜੀ ਤੁਹਾਡੇ ਕੋਲ ਰਾਤ ਰਹਿ ਕੇ ਗਏ ਹਾਂ ਬੜਾ ਆਨੰਦ ਬਣਿਆ ਹੁਣ ਸਾਨੂੰ ਅੰਮ੍ਰਿਤਸਰ ਜਾਣ ਦੇ ਨਾਲੇ ਆਪਾਂ ਹੁਣ ਤਿੰਨ ਉਹਦਾ ਤੁਰੇ ਇੱਥੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਤੁਰੇ ਆ ਤੇ ਖਡੂਰ ਸਾਹਿਬ ਆ ਗਏ ਤੇ ਇੰਨੇ ਤੇ ਹੁਣ ਤਿੰਨ ਉਹਦੇ ਰਾਤ ਲਾਣੀ ਤੇ ਸਾਨੂੰ ਹੁਣ ਤੁਸੀਂ ਜਾਣ ਦਿਓ ਤੇ ਚੰਗਾ ਹਾਂਜੀ ਅੱਗੇ ਕਾਫ਼ੀ ਸਫ਼ਰ ਹੈ ਤੋ ਜੇ ਅੱਜ ਰਾਤ ਅਸੀਂ ਨੇੜੇ ਲੱਗ ਜਾਵਾਂਗੇ ਤਰਨ ਤਾਰਨ ਨੂੰ ਪਹੁੰਚ ਜਾਵਾਂਗੇ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਜਾਵਾਂਗੇ ਹਾਂਜੀ ਬਾਬਾ ਦਾਤੂ ਜੀ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਜੇ ਤੁਸੀਂ ਰਾਤ ਨਹੀਂ ਰਹਿਣਾ ਹਾਂਜੀ ਲੰਗਰ ਤਾਂ ਜ਼ਰੂਰ ਛੱਕ ਗੁਰੂ ਅੰਗਦ ਦੇਵ ਜੀ ਦੇ ਸਤਿਗੁਰੂ ਦੂਸਰੇ ਪਾਤਸ਼ਾਹ ਦੇ ਘਰੋਂ ਲੰਗਰ ਜ਼ਰੂਰ ਛੱਕ ਕੇ ਜਾਓ ਨਾਲੇ ਆਪਣੀ ਨੂੰਹ ਨੂੰ ਮੱਥਾ ਟਿਕਾ ਲਓ ਮਹਾਰਾਜ ਦੇ ਸਥਾਨ ਤੇ ਮੀਠਾ ਸਾਹਿਬ ਤੇ ਤੇ ਨਾਲੇ ਤੁਸੀਂ ਲੰਗਰ ਛੱਕ ਲਓ ਦੁੱਧ ਲਿਆਉਣ ਵਾਲਾ ਤੇ ਜਿਹੜੀ ਭਾਵਨਾ ਹੁੰਦੀ ਹੈ ਅਗਲੇ ਰੋ ਕੇ ਧੱਕੇ ਨਾ ਛਕਾ ਦਿੰਦੇ ਕਹਿੰਦੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰ ਬਾਬਾ ਦਾਤੂ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬਰਾਤ ਨੂੰ ਰੋਕ ਲਿਆ ਹਾਂਜੀ ਫਟਾਫਟ ਬੜੀ ਫੁਰਤੀ ਨਾਲ ਲੰਗਰ ਪਹਿਲੇ ਉਹਨੇ ਕਹਿ ਭੇਜਿਆ ਸੀ ਵੀ ਤਿਆਰ ਰੱਖਿਆ ਜੇ ਮੈਂ ਗੁਰੂ ਸਾਹਿਬ ਨੂੰ ਲੰਗਰ ਛਕਾਇਆ ਮੇਰਾ ਨਹੀਂ ਜਾਣਦਾ ਫਟਾਫਟ ਬਰਾਤੀਆਂ ਨੂੰ ਪੰਗਤਾ ਚ ਬਿਠਾ ਕੇ ਬਾਬਾ ਦਾਤੂ ਜੀ ਨੇ ਲੰਗਰ ਛਕਾ
ਦਿੱਤਾ
ਗੁਰੂ ਅੰਗਦ ਦੇਵ ਜੀ ਦੇ ਜਿਹੜੇ ਅਸਥਾਨ ਹਨ ਜਿੱਥੇ ਮਹਾਰਾਜ ਦਾ ਸੰਸਕਾਰ ਹੋਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਹਨੂੰ ਵੱਡਾ ਦਰਬਾਰ ਕਹਿੰਦੇ ਅੰਗੀਠਾ ਸਾਹਿਬ ਉੱਥੇ ਗਏ ਹਨ ਉੱਥੇ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਬਰਾਤੀ ਹਸਤੀਆਂ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਨਾਲ ਜਿਹੜੀ ਨੂੰਹ ਰਾਣੀ ਆਈ ਹੈ ਉਹਨੂੰ ਵੀ ਮੱਥਾ ਟਿਕਾਇਆ ਮਾਤਾ ਦਗੋਦਰੀ ਜੀ ਨੂੰ ਵੀ ਪਹਿਲੀ ਵਾਰ ਸ੍ਰੀ ਗੁਰੂ ਅੰਗਦ ਦੇਵ ਦੇ ਦਰਬਾਰ ਦੇ ਦਰਸ਼ਨ ਹੋਏ ਹਾਂਜੀ ਬਾਬਾ ਦਾਤੂ ਜੀ ਨੂੰ ਵੀ ਮਹਾਰਾਜ ਕਹਿੰਦੇ ਤੁਹਾਨੂੰ ਨਾਲ ਹੀ ਜਾਣਾ ਪੈਣਾ ਅੰਮ੍ਰਿਤਸਰ ਇੱਥੇ ਨਹੀਂ ਰਹਿਣ ਦੇ ਨਾਲ ਕਹਿ ਕੇ ਦਾਤੂ ਨੂੰ ਫਿਰ ਗੁਰੂ ਅਰਜਨ ਦੇਵ ਜੀ ਅੱਗੇ ਚੱਲ ਪਏ ਬੜੀ ਖੁਸ਼ੀ ਉਸ ਵੇਲੇ ਸੀਗੀ ਖਡੂਰ ਸਾਹਿਬ ਦੀਆਂ ਸੰਗਤਾਂ ਵੀ ਗੁਰੂ ਅਰਜਨ ਦੇਵ ਜੀ ਨੂੰ ਮਿਲੀਆਂ ਹਾਂਜੀ
ਪੰਥ ਪਹੁੰਚਤ ਭਏ।
ਸਾਰਾ ਪਿੰਡ ਲੰਘ ਕੇ ਪਹੁੰਚੇ ਹਨ
ਤਰਨ ਤਰਨ ਸਥਾਨ
ਸ੍ਰੀ ਤਰਨ ਤਾਰਨ ਸਾਹਿਬ ਪਹੁੰਚ ਗਏ ਹਨ।
ਉਤਰੇ ਜਾਏ ਸਮੁਖ ਤੇ
ਆਪਣੇ ਪਾਵਨ ਸਰੋਵਰ ਤਰਨ ਤਾਰਨ ਸਾਹਿਬ ਦੇ ਕਿਨਾਰੇ ਤੇ ਜਾ ਕੇ ਉਤਰੇ ਹਨ।
ਸ੍ਰੀ ਅਰਜਨ ਗੁਰੇ ਖਾਨ
ਉਹਨਾਂ ਦੀ ਖਾਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਸਵਈਆ ਦੀਨ ਸਦਾ ਪਤ ਵਾਨ ਸੋ ਖਾਨ
ਕਹਿੰਦੇ ਸਾਰੇ ਦਰਾਤੀਆਂ ਨੂੰ ਵਧੀਆ ਵਧੀਆ ਭੋਜਨ ਖਾਣ ਵਾਸਤੇ ਦਿੱਤੇ ਹਨ।
ਉਹ ਵਾਹਨ ਕੋ ਮਨ ਭਾਏ ਭੁਲਾਇਓ
ਔਰ ਜਿੰਨੇ ਘੋੜੇ ਆ ਉਹਨਾਂ ਨੂੰ ਵੀ ਘਾਹ ਪੱਠਾ ਪਾਇਆ ਹੈ।
ਰਹਿਣ ਦੇਖਿਆ ਕਰ ਸੇਨ ਪਰੇ
ਔਰ ਰਾਤ ਨੂੰ ਸਾਨ ਸਾਰਿਆਂ ਨੇ ਦਰਤਾਰ ਸਾਹਿਬ ਆਰਾਮ ਕੀਤਾ ਹੈ।
ਸੰਗਤਾਂ ਸਭ ਕਾਦ ਤੇ ਆਇਓ
ਸੁਖ ਦੇ ਨਵਾਂ ਸਾਰਾ ਸਮਾਂ ਬਤੀਤ ਕੀਤਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਰੋਵਰ ਇਸ਼ਨਾਨ ਕੀਤੇ ਤਰਨ ਤਾਰਨ
ਸਾਹਿਬ
ਦੇ ਗਰੀਬ ਆਏ ਉਹਨਾਂ ਨੂੰ ਦਾਨ ਵੀ ਗੁਰੂ ਅਰਜਨ ਦੇਵ ਜੀ ਨੇ ਖੁੱਲੇ ਹੱਥੀਂ ਦਿੱਤਾ ਹੈ। ਪਿੰਡਾਂ ਦੇ ਨਗਰ ਦੇ ਆਲੇ ਦੁਆਲੇ ਦੇ ਜਿੰਨੇ ਗਰੀਬ ਗੁਰਬੇ ਸਨ ਉਹ ਗੁਰੂ ਸਾਹਿਬ ਕੋਲ ਆ ਗਏ। ਇਹ ਜਿਹੜੇ ਵਿਆਹ ਸ਼ਾਦੀਆਂ ਦੇ ਉੱਤੇ ਗਰੀਬ ਵਿਚਾਰੇ ਆ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਘਰ ਚ ਖੁਸ਼ੀ ਹੈ ਮੰਗਿਆ ਉੱਥੇ ਹੀ ਆ ਕੇ ਵਧਾਈ ਵਧੋਈ ਦਿੰਦੇ ਤੇ ਆਪਣਾ ਕੁਝ ਨਾ ਕੁਝ ਲੈਂਦੇ। ਉਹ ਤਰਨ ਤਾਰਨ ਬੜੇ ਇਕੱਠੇ ਹੋ ਗਏ ਗੁਰੂ ਸਾਹਿਬ ਨੇ ਸਾਰਿਆਂ ਦੀ ਝੋਲੀ ਪਾਈ। ਹਾਂਜੀ ਏਦਾਂ ਡਗਾਰੇ ਵਜਾ ਕੇ ਦੁੰਦ ਵਜਾ ਕੇ ਧੌਂਸੇ ਵਜਾ ਕੇ
ਸਭ
ਗੱਡੇ ਗੁਰੇੜੇ ਬਹਿਲਾਂ ਗੜਬਹਿਲਾਂ ਹੱਥ ਸਵਾਰ ਹੋ ਕੇ ਜਦੋਂ ਦੌੜਦੇ ਹਨ ਆਪਣੇ ਆਪਣੇ ਪਲ ਵਾਲੇ ਰੱਥਾਂ ਨੂੰ ਅੱਗੇ ਅੱਗੇ ਦੌੜਾਉਂਦੇ ਹਨ। ਘੁੰਗਰੂਆਂ ਦੀ ਛਣਕਾਰ ਬੜੀ ਟਲੀਆਂ ਦੀ ਜਿਹੜੇ ਪੰਧਾਂ ਦੇ ਗਲਾਂ ਵਿੱਚ ਪਾਈਆਂ ਹੋਈਆਂ ਟਲੀਆਂ ਹਨ ਘੋੜਿਆਂ ਦੇ ਗਲਾਂ 'ਚ ਪਾਈਆਂ ਹੋਈਆਂ ਹਵੇਲਾਂ ਹਨ ਛਣਕਦੀਆਂ ਹਨ। ਬੜੇ ਵਾਜੇ ਗਾਦੇ ਵੱਜਦੇ ਇਹ ਬਰਾਤ ਸ੍ਰੀ ਅੰਮ੍ਰਿਤਸਰ ਵੱਲ ਜਾ ਰਹੀ ਹੈ ਤੇ ਸ੍ਰੀ ਅੰਮ੍ਰਿਤਸਰ ਜਾ ਪਹੁੰਚੇ। ਮਾਤਾ ਗੰਗਾ ਨੂੰ ਬੜਾ ਚਾਅ ਸੀ ਮਾਤਾ ਜੀ ਨੇ ਅੱਗੇ ਸਵਾਗਤ ਦੀਆਂ ਤਿਆਰੀਆਂ ਫੁੱਲ ਕਰਵਾਈਆਂ ਹੋਈਆਂ। ਕਿਸ ਤਰ੍ਹਾਂ ਡੋਲੀ ਲੈ ਕੇ ਸਤਿਗੁਰੂ ਜੀ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਫਿਰ ਗੁਰੂ ਕੇ ਮਹਿਲਾਂ ਚ ਨਵੀਂ ਆਈ ਨੂੰ ਰਾਣੀ ਨੂੰ ਮਾਤਾ ਗੰਗਾ ਨੇ ਪ੍ਰਵੇਸ਼ ਦਿੱਤਾ ਪਾਣੀ ਪਾਲ ਕੇ ਪੀਤਾ। ਉਹ ਕਥਾ ਪਾ ਕੇ ਸਰਵਣ ਕਰਾਂਗੇ। ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਸਖੇ
ਪੂਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।